दंडौत बंदन अनेक बार, सर्व कला समरथ, डोलन ते राखो प्रभु, नानक दे कर हाथ, दीन दर्द दुख भंजना, घट घट नाथ अनाथ, शरण तुम्हारी आयो, नानक के प्रभु साथ, फिरत फिरत प्रभु आया, पर्या तो शरण आए, नानक की प्रभु बेनती, अपनी भगती लाए, विण तुद होर जे मंगना, सिर दुखां कै दुख, देह नाम संतोखिया, उतरै मन की भुख। वाहिगुरु साहिब जी, मानव इंद्र गजेंद्र नरा तिप, जौन तर लोक को राज करेंगे, कोट स्नान गजादिक दान, अनेक स्वंबर साज भरेंगे, ब्रह्म महेश्वर विष्णु सचिपत, अंत हसे जम हास परेंगे, जे नर श्रीपद के प्रस हैं पाग, ते नर फेर ना दे धरेंगे। वाहिगुरु जी का खालसा, वाहिगुरु जी की फतेह। परम सन्मान सत्कार योग सतगुरां दी साजी निवाजी गुरु रूप गुरु प्यारी साध संगत जीओ, सतगुरां दी कृपा रहमत दा सदका पिछले समय तो लै करके दसम पातशाह जी दियां पवित्र बाणियां दी विचार जो आरंभ कीती है, इलैक्ट्रॉनिक मीडिया दे द्वारा एक सिख दोए साध संग पंजी परमेश्वर दे महावाकां अनुसार विचार करन दा यतन करदे आ रहे हां, जो कि पिछे 8 भागां दे विच अकाल उस्तत दी कथा आप संगतां ने श्रवण कीती है, जिस दे विच श्री अकाल उस्तत बाणी दे 27 बंद अते तत्प्रसाद सवैये बाणी जो इसे ही बाणी दा हिस्सा है, इस बाणी दे विच आउंदी है। इस बाणी दे 7 बंदां दा पाठ, 7 सवैये आप संगतां ने श्रवण कीते हन। 8वें सवैये दा पाठ दास जी रसना तो इस 9वें भाग दे विच आप जी ने श्रवण कीता है। प्यार सहित इस पवित्र बाणी नूं समझण ते विचारण दा यतन करिए जी। मानव इंद्र गजेंद्र नरा तिप, जौन तर लोक को राज करेंगे। मानव दा अर्थ है मनुख, इंद्र तो भाव है इंद्र राजा, गजेंद्र तो भाव हाथियां दा राजा, नरा तिप चक्रवर्ती राजे, जौन जजे नूं कनौड़े नाल उचारण करना है, जौन शब्द ने जौन भाव जेड़े, तेरे लोक तीन लोक धरत आकाश ते पाताल। सतगुरु दशमेश पिता जी कहिंदे हन कि जे कोई मनुख इंद्र वर्गे राजे वड्डे वड्डे हाथियां दे मालक होण अते जो सारे लोकां विच राज करदे होण, कोट शनानक जादिक दान अनेक स्वंबर साज भरेंगे। कोट तो भाव करोड़ा, गजादिक का भाव हाथी, आदिक स्वंबर का भाव हुंदा है। एक विआह दी पुरातन रीत है, लड़की वालों कोई शर्त रख के वर चुनिया जाता है। जिवें द्रौपदी वालों शर्त सी कि थले तेल का कड़ाया रख के उपर दरख्त नाल मच्छी टंगी जाए। देखना तेल दे कड़ाए दे विच जो मच्छी दी दा बिंब दिस रहा उहदे वल है, लेकिन निशाना असल मच्छी दी अख विच लाउणा है। तो इस तरह शर्त रख के विआह कीता गया। सो इहनू कहिंदे सन सवंबर रचाउणा। सतगुरु कलगीधर पातशाह जी फरमान करदे ने कि करोड़ां तीर्थां दे इशनान, हाथी आदिक दान अते होर अनेकां ही स्वंबर रचा के विआह करदे होण, भाव इन्ना ऐशो इशरत उन्हां मनुखां दे कोल होवे। ब्रह्म महेश्वर बिशन सची पत, अंत फसे जम फास परेंगे। ब्रह्म का अर्थ है ब्रह्मा, महेश्वर का अर्थ शिवजी, बिशन का अर्थ विष्णु, सची पत, सची का पति भाव इंद्र, जम फास जम दी फाही परेंगे पैणगे। पातशाह जी कहिंदे ब्रह्म शिवजी विष्णु अते इंद्र वर्गे देवते भी अंत नूं जम दी फाही विच पैंदे हन, क्योंकि चौपाई साहब विच आपां बचन पढ़ते हाँ, काल पाए ब्रह्मा बपोतरा, काल पाए शिवजू अवतरा, काल पाए कर बिशन प्रकाशा, सकल काल कर किया तमाशा। ये सब मौत दे काल दे वस हन। जे नर श्रीपत के प्रस है पग, ते नर फेर न दे धरेंगे। जे नर भाव जेडे मनुख श्रीपत, श्रीपत अर्थ इत्थे है परमेश्वर अकाल पुरख। प्रस, प्रस का अर्थ है परसना छूना। पग का अर्थ है चरण। देह का भाव शरीर, धरेंगे धारण करनगे। ना दे धरेंगे भाव नहीं दे धारण करनगे। सतगुरु जी फरमान करते ने जेडे मनुख अकाल पुरख वाहिगुरु के चरण परसते हैं, भाव जेडे मनुख परमेश्वर का सिमरन करते हैं, उदा नाम जपते हैं, हिरदा चरण शब्द सतगुर का नानक बांधे उपाल, घर घर प्रणाम चित चरण नाम, जेडे उदे नाम नो हिरदे विच वसाउंदे हन, जेडे अकाल पुरख वाहिगुरु की आराधना करते हैं। पातशाह कहिंदे जेडे उदी शरण विच आउंदे हन वह मनुख जन्म मरण के चक्कर तो बच जाणगे, भाव मुड़ के शरीर धारण नहीं करनगे। भगत कबीर साहब का शब्द है, बहुत हम काहे आवेंगे, आवन जाना हुक्म तसैका, हुक्मै बुझ समावेंगे। भाव जिन्हां ने परमेश्वर का सिमरन करदियां सूरज किरण मिले, जल का जल हुआ राम, ज्योति ज्योत रली संपूर्ण थिया राम। ज्यों जल मैं जल आए खटाना, त्यों ज्योति संग ज्योत समाना, मिट गए गवन पाए विश्राम, नानक प्रभ कै सद कुरबान। जेडे बंदगी करते करते परमेश्वर दे विच लीन हो जाणगे, उन्हां नूं दुबारा जन्म मरण विच नहीं आउणा पवेगा, वह ज्यौंदे जी मुक्त हो जाणगे। सतगुरु पातशाह जी की बाणी का फैसला है, नानक सतगुर भेटिया पूरी होवै जुगत, हसंदियां खेलंदियां पहनंदियां खावंदियां विच होवै मुगत। इन्नी वड्डी वड्याई है मेरे सतगुरु की, उहदी भगती करन दी, उहदा बचन मनन दी, उहदा सिमरन करन दी, कि सतगुर की ऐसी वड्याई पुत्र कलत्र विच गत पाई। संसार विच रहिंदियां होया ही जीव जिहड़ा है जन्म मरण तो रहत हो जाता है। ਕਹਿਣ ਤੋਂ ਭਾਵ ਸਤਿਗੁਰਾਂ ਦਾ ਕਿ ਜਿਹੜੇ ਜੀਵ ਵਾਹਿਗੁਰੂ ਜੀ ਦੇ ਚਰਨ ਪਤਦੇ ਹਨ, ਭਾਵ ਉਸਦਾ ਸਿਮਰਨ ਕਰਦੇ ਹਨ, ਉਹ ਆਵਾਗਾਉਣ ਦੇ ਚੱਕਰ ਵਿੱਚੋਂ ਨਿਕਲ ਜਾਂਦੇ ਹਨ। ਪਰ ਹੋਰ ਭਾਵੇਂ ਕਿੱਡੇ ਵੱਡੇ ਰਾਜੇ ਵੀ ਆਉਣ, ਤਿੰਨ ਲੋਕਾਂ ਦੇ ਰਾਜ ਕਰਦੇ ਆਉਣ, ਹਾਥੀਆਂ ਦਾ ਦਾਨ ਕਰਨ, ਕਰੋੜਾਂ ਇਸ਼ਨਾਨ ਕਰਦੇ ਫਿਰਨ, ਪ੍ਰਮੁੱਖ ਦੇਵਤੇ ਬ੍ਰਹਮਾ ਵਿਸ਼ਨੂੰ ਮਹੇਸ਼ ਆਦਿ ਵਰਗੇ ਵੀ ਕਿਉਂ ਨਾ ਆਉਣ, ਵਾਹਿਗੁਰੂ ਦੇ ਚਰਨ ਪਰਸਨ ਤੋਂ ਬਿਨਾਂ ਜਮਾਂ ਦੀ ਖਾਈ ਵਿੱਚ ਹੀ ਫਸਦੇ ਹਨ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਭਾਵੇਂ ਨੌਖੰਡ ਪ੍ਰਿਥਵੀ ਦਾ ਵੀ ਕੋਈ ਰਾਜਾ ਬਣ ਜਾਵੇ, ਅੰਤ ਨੂੰ ਜੀਵਨ ਦੀ ਬਾਜੀ ਜਿਹੜੀ ਹੈ ਉਹਨੂੰ ਹਾਰ ਕੇ ਜਾਵੇਗਾ ਜੇ ਪਰਮੇਸ਼ਰ ਦਾ ਸਿਮਰਨ ਨਹੀਂ, ਪ੍ਰਭੂ ਦੀ ਬੰਦਗੀ ਨਹੀਂ, ਉਸ ਅਕਾਲ ਪੁਰਖ ਦਾ ਨਾਮ ਨਹੀਂ ਸਿਮਰਿਆ। ਸੋ ਇਸ ਲਈ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬਚਨਾਂ ਤੇ ਪਹਿਰਾ ਦਿੰਦੇ ਹੋਏ ਹੋਰ ਅਣਮੱਤੀ ਪੂਜਾ ਛੱਡ ਕੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਪ੍ਰਥਮ ਗੁਰੂ ਨਾਨਕ ਸਾਹਿਬ ਤੋਂ ਲੈ ਕੇ 35 ਦੇ 35 ਮਹਾਂਪੁਰਖ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਵਿਦਮਾਨ ਹਨ ਔਰ ਅਨੇਕਾਂ ਸ਼ਹੀਦ ਸਾਹਿਬਾਨ ਜਿਨ੍ਹਾਂ ਨੇ ਉਸ ਮਾਰਗ ਤੇ ਚੱਲਦੇ ਹੋਏ ਸੱਚ ਧਰਮ ਦ੍ਰਿੜ ਕਰਵਾਇਆ ਤੇ ਸ਼ਹਾਦਤਾਂ ਦਿੱਤੀਆਂ, ਸੱਚ ਦੇ ਉੱਪਰ ਗਵਾਹੀ ਪਾਈ, ਇਸੇ ਪ੍ਰਕਾਰ ਅਨੇਕਾਂ ਉਸ ਮਾਰਗ ਤੇ ਤੁਰ ਕੇ ਤਰ ਗਏ ਤੇ ਸਾਨੂੰ ਤੁਰਨ ਦਾ ਉਪਦੇਸ਼ ਦੇ ਕੇ ਗਏ। ਸਾਨੂੰ ਸਤਿਗੁਰਾਂ ਦੇ ਇਹਨਾਂ ਬਚਨਾਂ ਉੱਪਰ ਪੂਰਨ ਭਰੋਸਾ ਕਰਦੇ ਹੋਏ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨੀ ਚਾਹੀਦੀ ਹੈ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਪਾਤਸ਼ਾਹ ਕਹਿੰਦੇ ਕੀ ਲਾਭ ਹੋਇਆ ਉਸ ਮਨੁੱਖ ਨੂੰ ਜੋ ਦੋਵੇਂ ਅੱਖਾਂ ਮੀਟ ਕੇ ਬਗਲੇ ਵਾਂਗ ਸਮਾਧੀ ਲਾ ਕੇ ਬੈਠਾ ਰਹੇ, ਜੋ ਕੇਵਲ ਬਗਲੇ ਦੀ ਤਰ੍ਹਾਂ ਸਮਾਧੀ ਲਾ ਕੇ ਬੈਠਾ ਰਹੇ ਲੇਕਿਨ ਅੰਦਰੋਂ ਪਰਮੇਸ਼ਰ ਦਾ ਸਿਮਰਨ ਨਾ ਕਰੇ, ਪਰਮੇਸ਼ਰ ਨਾਲ ਪ੍ਰੀਤ ਨਾ ਬਣਾਵੇ, ਭਾਵ ਕੇ ਨੇਤਰ ਮੁੰਦ ਕੇ ਬੈਠ ਰਹਿਣਾ ਲੇਕਿਨ ਅੰਦਰੋਂ ਪਰਮੇਸ਼ਰ ਨਾਲ ਪ੍ਰੀਤ ਨਹੀਂ ਬਣਾਉਣੀ। ਕੁਝ ਲੋਕ ਧਰਮ ਦੇ ਨਾਮ ਤੇ ਭੇਖ ਬਣਾ ਲੈਂਦੇ ਹਨ, ਬਗਲੇ ਦੀ ਤਰ੍ਹਾਂ ਸਮਾਧੀ ਲਾ ਲੈਣੀ, ਦੂਸਰੇ ਲੋਕਾਂ ਨੂੰ ਭੁਲੇਖਾ ਪਾਉਣਾ ਕਿ ਸ਼ਾਇਦ ਪ੍ਰਭੂ ਦਾ ਸਿਮਰਨ ਕਰ ਰਿਹਾ ਹੈ, ਇਸ ਤਰ੍ਹਾਂ ਦਾ ਪਖੰਡ ਪ੍ਰਭੂ ਦੇ ਦਰ ਤੇ ਪ੍ਰਵਾਨ ਨਹੀਂ। ਰਾਮਕਲੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੇ ਬਚਨ ਆਉਂਦੇ ਹਨ, ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੈ ਚੱਕਰ ਬਣਾਏ ਮਾਇਆ ਨੋ ਬਹੁਤਾਵੈ ਅੰਦਰ ਮੈਲ ਨਾ ਉਤਰੈ ਹਉਮੈ ਫਿਰ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੈ ਵੈਸਰੋ ਨਾਮ ਕਰਮ ਹਉ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੈ। ਜਿਹੜਾ ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ ਕਾਮ ਦਾ ਮਾਰਿਆ ਹੋਇਆ ਤੇ ਮੂੰਹ ਨਾਲ ਹਰੀ ਹਰੀ ਆਖਦਾ ਹੈ, ਅੰਦਰ ਹਿਰਦੇ ਦੇ ਵਿੱਚ ਮੈਲ ਹੈ ਹਉਮੈ ਨਾਲ ਹਿਰਦਾ ਭਰਿਆ ਹੋਇਆ ਹੈ ਤੇ ਸਰੀਰ ਨੂੰ ਧੋ ਕੇ ਉੱਪਰ ਕਈ ਪ੍ਰਕਾਰ ਦੇ ਭੇਖ ਬਣਾਉਂਦਾ ਹੈ, ਅੰਦਰੋਂ ਅੰਨਾ ਅੰਦਰੋਂ ਵੀ ਅੰਨਾ ਹੈ ਤੇ ਬਾਹਰੋਂ ਵੀ ਅੰਨਾ ਹੈ ਤੇ ਸਤਿਗੁਰੂ ਕਹਿੰਦੇ ਐਸਾ ਮਨੁੱਖ ਮੰਨੋ ਵੀ ਆਪਣੇ ਆਪ ਨੂੰ ਰੱਬ ਦਾ ਭਗਤ ਤਾਂ ਅਖਵਾਉਂਦਾ ਹੈ ਪਰ ਕਰਤੂਤਾਂ ਕਰਕੇ ਹਉਮੈ ਵਿੱਚ ਜਕੜਿਆ ਹੋਣ ਕਰਕੇ ਮਾਨੋ ਐ ਹੈ ਜਿਵੇਂ ਤੋਹ ਕੁੱਟੇ ਫੱਕ ਨੂੰ ਕੁੱਟ ਕੇ ਤੇ ਉਹਦੇ ਵਿੱਚੋਂ ਹੀ ਚੌਲਾਂ ਦੇ ਦਾਣੇ ਪ੍ਰਾਪਤ ਕਰਨਾ ਚਾਹੁੰਦਾ ਹੋਵੇ। ਅੱਗੇ ਪਾਤਸ਼ਾਹ ਫਰਮਾਨ ਕਰਦੇ ਹੰਸਾਂ ਵਿੱਚ ਬੈਠਾ ਬੱਗ ਨਾ ਬਣ ਈ ਨਿੱਤ ਬੈਠਾ ਮੱਛੀ ਨੋ ਤਾਰ ਲਾਵੇ। ਹੰਸਾਂ ਵਿੱਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, ਬੈਠਾ ਹੋਇਆ ਵੀ ਉਹ ਸਦਾ ਮੱਛੀ ਫੜਨ ਲਈ ਤਾੜੀ ਲਾਉਂਦਾ ਹੈ ਕਿਉਂਕਿ ਅੰਦਰ ਸੁਰਤੀ ਬਗਲੇ ਦੀ ਜਿਹੜੀ ਹੁੰਦੀ ਹੈ। ਜਦੋਂ ਖੇਤ ਨੂੰ ਆਪਾਂ ਪਾਣੀ ਲਾਉਂਦੇ ਹਾਂ ਤੇ ਉੱਥੇ ਦੇਖਦੇ ਹਾਂ ਕਈ ਵਾਰ ਜਦੋਂ ਛੋਟੇ ਛੋਟੇ ਜੀਵ ਮੱਛੀਆਂ ਡੱਡੀਆਂ ਆਦਿਕ ਪਾਣੀ ਚੋਂ ਨਿਕਲਦੀਆਂ ਨੇ ਤੇ ਬਗਲਾ ਜਿਹੜਾ ਹੈ ਉਹ ਇੱਕ ਲੱਤ ਤੇ ਖੜਾ ਹੋ ਕੇ ਅੱਖਾਂ ਬੰਦ ਕਰ ਲੈਂਦਾ ਹੈ ਭਾਵ ਹਿਲ ਜੁਲ ਸਰੀਰ ਦੀ ਵੰਡ ਕਰ ਦਿੰਦਾ ਹੈ। ਜਦੋਂ ਕੋਈ ਜੀਵ ਨੇੜੇ ਆਉਂਦਾ ਹੈ ਤੁਰੰਤ ਝਪਟ ਮਾਰ ਕੇ ਉਹਨੂੰ ਨਿਗਲ ਲੈਂਦਾ ਹੈ। ਇਵੇਂ ਹੀ ਬਹੁਤ ਸਾਰੇ ਲੋਕ ਭੇਖ ਬਣਾ ਕੇ ਧਰਮ ਦਾ ਅੰਦਰੋਂ ਭਾਵ ਕੀ ਹੁੰਦਾ ਹੈ ਮਾਇਆ ਬਟੋਰਨੀ, ਉਹ ਇਸ ਤਰ੍ਹਾਂ ਦੀਆਂ ਬਗਲ ਸਮਾਧੀਆਂ ਲਾਉਣ ਦਾ ਪਖੰਡ ਕਰਦੇ ਹਨ। ਤੇ ਪਾਤਸ਼ਾਹ ਕਹਿੰਦੇ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਤੇ ਜਦੋਂ ਹੰਸ ਰਲ ਕੇ ਵਿਚਾਰ ਕਰਕੇ ਵੇਖਦੇ ਨੇ ਤੇ ਸਿੱਟਾ ਇਹ ਨਿਕਲਦਾ ਹੈ ਕਿ ਬਗਲਿਆਂ ਨਾਲ ਉਹਨਾਂ ਦਾ ਜੋੜ ਫੱਬਦਾ ਨਹੀਂ, ਕਿਉਂਕਿ ਗੁਰਮਤ ਦੇ ਅੰਦਰ ਕਰਨੀ ਪ੍ਰਧਾਨ ਹੈ। ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ, ਉਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਝ ਲਖਾਵੇ। ਸੋ ਇਸ ਪ੍ਰਕਾਰ ਜਿਹੜੇ ਕੇਵਲ ਧਰਮ ਦਾ ਭੇਖ ਬਣਾ ਲੈਂਦੇ ਹਨ, ਇੱਥੇ ਭਾਵੇਂ ਦਾ ਇਹ ਨਹੀਂ ਕਿ ਅਸੀਂ ਨਿਤਨੇਮ ਨਹੀਂ ਕਰਨਾ, ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਸਿਮਰਨ ਕਰਨਾ ਹੈ ਪਰਮੇਸ਼ਰ ਦਾ, ਧਿਆਨ ਜਿਹੜਾ ਹੈ ਆਪਣੇ ਅੰਦਰ ਟਿਕਾਉਣਾ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਫਿਰ ਘਰ ਵਿੱਚ ਬੈਠਣਾ ਹੈ, ਧਿਆਨ ਟਿਕਾਉਣਾ ਹੈ, ਸਿਮਰਨ ਕਰਨਾ ਹੈ, ਰਸਨਾ ਨਾਲ ਜਾਪ ਕਰਨਾ ਹੈ, ਕੰਨਾਂ ਨਾਲ ਸੁਣਨਾ ਹੈ, ਗੁਰੂ ਕੀ ਬਾਣੀ ਵੱਧ ਤੋਂ ਵੱਧ ਪੜ੍ਹਨੀ ਹੈ, ਬਾਣੀ ਦਾ ਜਾਪ ਕਰਨਾ ਹੈ, ਸੱਚੇ ਦਿਲੋਂ ਧਿਆਨ ਜੋੜਨਾ ਕੁਝ ਗਲਤ ਨਹੀਂ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਮ ਕਾਂਡ ਤੇ ਪਾਖੰਡ ਦਾ ਖੰਡਨ ਕਰ ਰਹੇ ਨੇ, ਤੇ ਕਈ ਸੱਜਣ ਇਸ ਗੱਲ ਨੂੰ ਮੂਲੋਂ ਰੱਦ ਕਰ ਦਿੰਦੇ ਨੇ ਕਿ ਨੇਤਰ ਬੰਦ ਕਰਕੇ ਸਿਮਰਨ ਨਹੀਂ ਕਰਨਾ ਚਾਹੀਦਾ, ਇਹ ਮਨਮਤ ਹੈ ਜੀ, ਇਹ ਬ੍ਰਾਹਮਣੀ ਕਰਮ ਕਾਂਡ ਹੈ। ਨਹੀਂ, ਐਸਾ ਨਹੀਂ, ਧਿਆਨ ਟਿਕਾਉਣਾ ਕੋਈ ਮਾੜੀ ਗੱਲ ਨਹੀਂ, ਧਿਆਨ ਅੰਦਰ ਲਾਉਣ ਵਾਸਤੇ ਸਾਨੂੰ ਸਮਾਂ ਕੱਢਣਾ ਪਵੇਗਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਤੇ ਉੱਥੇ ਵਾਰ ਵਾਰ ਸਾਨੂੰ ਅੰਤਰ ਧਿਆਨ ਟਿਕਾਉਣ ਦੀ ਪ੍ਰੇਰਨਾ ਮਿਲਦੀ ਹੈ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ। ਰਹੋ ਵਿਚਾਰ ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਕੋਈ ਮਨੁੱਖ ਠਾੜ ਤੀਰਥ ਛੱਡ ਕੇ ਭਾਵੇਂ ਸਾਰੇ ਤੀਰਥਾਂ ਦੇ ਨਾਲ ਨਾਲ ਸੱਤ ਸਮੁੰਦਰਾਂ ਦਾ ਇਸ਼ਨਾਨ ਵੀ ਕਰ ਲਵੇ, ਜੇ ਪਰਮੇਸ਼ਰ ਦਾ ਸਿਮਰਨ ਨਹੀਂ, ਜੇ ਇੱਕ ਅਕਾਲ ਪੁਰਖ ਦੀ ਆਰਾਧਨਾ ਨਹੀਂ, ਤੇ ਪਾਤਸ਼ਾਹ ਕਹਿੰਦੇ ਲੋਕ ਗਇਓ ਪ੍ਰਲੋਕ ਗਵਾਇਓ, ਉਸਦਾ ਇਹ ਲੋਕ ਵੀ ਨਹੀਂ ਸਵਰਿਆ ਤੇ ਪ੍ਰਲੋਕ ਵੀ ਗਵਾ ਲਿਆ, ਕਿਉਂਕਿ ਪਰਮੇਸ਼ਰ ਦਾ ਸਿਮਰਨ ਨਹੀਂ ਹੈ, ਕੇਵਲ ਬਾਹਰੀ ਕਰਮ ਕਾਂਡ ਹਨ। ਬਾਸ ਕੀਓ ਵਿਖਿਆਣ ਸੋ ਬੈਠ ਕੇ, ਐਸੇ ਹੀ ਐਸੇ ਸਬੈਸ ਬਿਤ ਆਇਓ। ਜਿਸ ਮਨੁੱਖ ਨੇ ਵਿਸ਼ੇ ਵਿਕਾਰਾਂ ਮੰਦੇ ਕੰਮਾਂ ਦੇ ਚਸਕਿਆਂ ਨਾਲ ਹੀ ਸੰਗਤ ਕੀਤੀ, ਬਾਸ ਦਾ ਅਰਥ ਹੈ ਨਿਵਾਸ, ਵਿਖਿਆਣ ਦਾ ਅਰਥ ਹੈ ਵਿਸ਼ੇ ਵਿਕਾਰ, ਉਸਨੇ ਸਾਰੀ ਉਮਰ ਜਿਹੜੀ ਹੈ ਉਹ ਵਿਅਰਥ ਗਵਾ ਲਈ। ਸਾਚ ਕਹਾਂ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੈ ਤਿਨ ਕੋ ਗੁੜ ਲੈ ਖਾਏ। ਕਬੀਰ ਜੀ ਚੇਤਾਵਨੀ ਦੇ ਰਹੇ ਨੇ, ਅਲਰਟ ਕਰ ਰਹੇ ਨੇ ਕਿ ਮਤਾ ਮਨ ਦੇ ਵਿੱਚ ਕੋਈ ਸ਼ੰਕਾ ਰਹਿ ਜਾਵੇ, ਜਿਹੜੇ ਭੋਗ ਭੋਗ ਰਿਹਾ ਹੈ ਨਾ, ਵਿਸ਼ੇ ਵਿਕਾਰ, ਦੁਨੀਆਂ ਦੇ ਰਸ ਕਸ, ਨੌ ਦੁਆਰਿਆਂ ਦੇ ਲੱਗੇ ਰਸ, ਇਹ ਤਾਂ ਐਂ ਸਮਝ ਕੇ ਜਿਵੇਂ ਪੁਰਾਣੇ ਸਮਿਆਂ 'ਚ ਹੱਟੀ ਤੋਂ ਸੌਦਾ ਲੈਣ ਵਾਸਤੇ ਜਾਣਾ ਬੱਚਿਆਂ ਨੇ, ਤੇ ਦੁਕਾਨਦਾਰ ਨੇ ਬੱਚਿਆਂ ਨੂੰ ਖੁਸ਼ ਕਰਨ ਵਾਸਤੇ, ਗਾਹਕ ਬਣਾਉਣ ਵਾਸਤੇ ਥੋੜ੍ਹਾ ਜਿਹਾ ਗੁੜ ਜਾਂ ਕੋਈ ਪਤਾਸਾ ਆਦਿਕ ਉਹਨਾਂ ਨੂੰ ਦੇ ਦੇਣਾ, ਜਿਹਨੂੰ ਝੂੰਗਾ ਕਿਹਾ ਜਾਂਦਾ। ਕਬੀਰ ਸਾਹਿਬ ਕਹਿੰਦੇ ਵਿਸ਼ੇ ਵਿਕਾਰਾਂ ਦਾ ਰਾਸਤਾ ਬਸ ਉਹ ਝੂੰਗੇ ਦੇ ਸਮਾਨ ਹੈ, ਇਸ ਲਈ ਜਿਹਨੇ ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ ਵਿੱਚ ਹੀ ਬਤੀਤ ਕਰ ਲਈ, ਅੰਦਰੋਂ ਨਾਮ ਰਸ ਨੂੰ ਪ੍ਰਾਪਤ ਨਾ ਕੀਤਾ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਚੰਪਾਸ। ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨ ਰਹਿਦਾਸ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਉਹਨੇ ਮਾਨੋ ਸਾਰੀ ਉਮਰ ਜਿਹੜੀ ਹੈ ਵਿਅਰਥ ਗਵਾ ਲਈ। ਤੇ ਪਾਤਸ਼ਾਹ ਕਹਿੰਦੇ ਸਾਚ ਕਹਾਂ ਸੁਣ ਲੇਹੋ ਸਭੈ, ਮੈਂ ਸੱਚ ਕਹਿੰਦਾ ਹਾਂ। ਹੁਣ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਝੂਠ ਬੋਲਦੇ ਹਨ? ਕਿਤੇ ਉਹਨਾਂ ਨੇ ਝੂਠ ਵੀ ਬੋਲਿਆ? ਨਹੀਂ, ਗੁਰੂ ਸੱਚ ਸਰੂਪ ਹੈ। ਪਰ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਜਣਾਉਣ ਵਾਸਤੇ ਦਾਅਵੇ ਦੇ ਨਾਲ ਇਹ ਗੱਲ ਕਹਿ ਰਹੇ ਨੇ ਕਿ ਇਹ ਗੱਲ ਬਿਲਕੁਲ ਸੱਚ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਕੀਤਾ ਹੈ ਉਹਨਾਂ ਨੇ ਹੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਕਿਉਂਕਿ ਪ੍ਰੇਮ ਹੀ ਪਰਮਾਤਮਾ ਨੂੰ ਪਾਉਣ ਦਾ ਸਾਧਨ ਹੈ, ਪ੍ਰੇਮ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ। ਤੇ ਪ੍ਰੇਮ ਦੀ ਦਾਤ ਕਿੱਥੋਂ ਮਿਲਦੀ ਹੈ? ਸਾਧ ਸੰਗਤ ਦੇ ਵਿੱਚੋਂ, ਗੁਰੂ ਕੀ ਬਾਣੀ ਵਿੱਚੋਂ, ਗੁਰੂ ਦੇ ਕੋਲੋਂ, ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਨੇ ਪ੍ਰੇਮ ਦੇ, ਪ੍ਰੇਮ ਉੱਥੋਂ ਮਿਲਦਾ ਹੈ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਬਣਦਾ ਤੇ ਭਾਵਨਾ ਤੋਂ ਬਿਨਾਂ ਭਗਤੀ ਨਹੀਂ। ਜਿਨ ਮਨ ਭਾਉ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਿਰਮਲ ਡਰ ਹੈ, ਤਿਨਾਂ ਮਨ ਭਾਉ, ਉਹਨਾਂ ਦੇ ਅੰਦਰ ਹੀ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਜਿਉਂ ਬੈਸੰਤਰ ਧਾਤ ਸੁੱਧ ਹੋਏ, ਤਿਉਂ ਹਰਿ ਕਾ ਭਉ ਦੁਰਮਤਿ ਮੈਲੁ ਗਵਾਏ। ਪਰਮੇਸ਼ਰ ਦਾ ਡਰ ਹਿਰਦੇ ਧਾਰਨ ਕਰਕੇ ਰੱਖਣਾ, ਨਿਰਮਲ ਭੈ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਨਿਰਮਲ ਭੈ ਦੇ ਵਿੱਚ ਰਹਿਣਾ, ਜਿਵੇਂ ਪਤਨੀ ਪਤੀ ਦੇ ਨਿਰਮਲ ਭੈ ਚ ਰਹਿੰਦੀ ਹੈ, ਉਹ ਡਰਦੀ ਨਹੀਂ ਉਹਦੇ ਤੋਂ, ਪਰ ਇੱਕ ਨਿਰਮਲ ਭੈ ਹੁੰਦਾ ਹੈ ਪਤੀ ਤੇ ਪਤਨੀ ਦਾ ਆਪਸ ਵਿੱਚ। ਪਤੀ ਤੋਂ ਪਤਨੀ ਨਿਰਮਲ ਭੈ ਰੱਖਦੀ ਹੈ, ਤੇ ਨਿਰਮਲ ਭੈ ਦੇ ਵਿੱਚ ਹੀ ਪਤਨੀ ਦਾ ਪਤੀ ਨਾਲ ਪਿਆਰ ਹੈ। ਇਵੇਂ ਜੀਵ ਆਤਮਾ ਪਰਮਾਤਮਾ ਨਾਲ ਪਿਆਰ ਕਰਨ ਵਾਸਤੇ ਉਹਦਾ ਭਾਉ ਧਾਰਨ ਕਰੇ, ਤਾਂ ਹੀ ਉਹਨੂੰ ਪ੍ਰੇਮ ਦੀ ਦਾਤ ਮਿਲਦੀ ਹੈ। ਤੇ ਪ੍ਰੇਮ ਦੀ ਦਾਤ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਕਰ ਮਾਲ ਸਾਹਿਬ ਤੁਠੈ ਜੋ ਮਿਲੇ। ਉਹ ਮਾਲਕ ਪ੍ਰਭੂ ਉਸ ਜੀਵ ਆਤਮਾ ਦੀ ਭਗਤੀ ਵੇਖ ਕੇ, ਉਹਦੀ ਭਾਵਨਾ ਦੇਖ ਕੇ ਉਹਨੂੰ ਪ੍ਰੇਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਐਸੀ ਮਾਧੋ ਖਿੰਚ ਤਨੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ। ਮੂਲ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ। ਐਸੀ ਮਾਧੋ ਖਿੰਚ ਤਨੀ, ਜਿੱਥੇ ਪ੍ਰੀਤ ਬਣ ਜਾਂਦੀ ਹੈ, ਪ੍ਰੇਮ ਬਣ ਜਾਂਦਾ ਹੈ, ਉੱਥੇ ਹੀ ਪ੍ਰਭੂ ਦੀ ਪ੍ਰਾਪਤੀ ਹੈ। ਸਤਿਗੁਰੂ ਕਹਿੰਦੇ ਨੇ ਭਾਵ ਇੱਥੇ ਸਤਿਗੁਰੂ ਜੀ ਨੇ ਤੀਰਥ ਇਸ਼ਨਾਨ ਕਰਨ, ਉੱਥੇ ਬੈਠ ਕੇ ਭਗਤੀ ਤੋਂ ਬਿਨਾਂ ਬਗਲੇ ਵਾਂਗ ਸਮਾਧੀ ਲਾਉਣ ਦਾ ਖੰਡਨ ਕਰਦੇ ਹਨ। ਜੀਵ ਵੱਲੋਂ ਵਿਸ਼ਿਆਂ ਵਿੱਚ ਖਚਿਤ ਹੋ ਕੇ ਜੀਵਨ ਵਿਅਰਥ ਗਵਾਉਣ ਦਾ ਜ਼ਿਕਰ ਕਰਦੇ ਹਨ। ਦਸਮ ਪਿਤਾ ਦਾ ਇਹ ਨਿਰਦੇਸ਼ ਸਾਰੀ ਲੁਕਾਈ ਪ੍ਰਤੀ ਹੈ। ਸੋ ਸੁਣ ਲੇਹੋ ਸਭੈ, ਯੂਨੀਵਰਸਲ ਉਪਦੇਸ਼ ਹੈ ਸਤਿਗੁਰਾਂ ਦਾ, ਇਕੱਲੇ ਸਿੱਖਾਂ ਨੂੰ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਕਿ ਜਿਸ ਨੇ ਪ੍ਰੇਮ ਸਹਿਤ ਭਗਤੀ ਕੀਤੀ ਹੈ, ਉਸਨੇ ਹੀ ਪ੍ਰਭੂ ਨੂੰ ਪਾਇਆ ਹੈ। ਪ੍ਰਭੂ ਨਾਲ ਸਾਂਝ ਸਿਫਤੀ ਗੰਢ ਪਵੈ ਦਰਬਾਰ, ਗੰਢ ਪ੍ਰੀਤੀ ਮਿੱਠੇ ਬੋਲ, ਮਿੱਠੇ ਬੋਲ ਬੋਲਣ ਨਾਲ, ਉਹਦੀ ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਦੇ ਨਾਲ ਉਹਦੇ ਨਾਲ ਪ੍ਰੀਤ ਵੱਧਦੀ ਹੈ। ਸੋ ਸੱਚ ਕਰਕੇ ਸਤਿਗੁਰਾਂ ਨੇ ਇਹ ਦ੍ਰਿੜ ਕਰਵਾਇਆ ਕਿ ਪਰਮੇਸ਼ਰ ਦੀ ਪ੍ਰਾਪਤੀ ਪ੍ਰੇਮ ਕਰਕੇ ਹੈ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ। ਕਾਹੂ ਦਾ ਭਾਵ ਆ ਕਿਸੇ ਨੇ ਪਾਹਣ ਪੱਥਰ, ਲਿੰਗ ਤੋਂ ਭਾਵ ਸ਼ਿਵਲਿੰਗ। ਕਿਸੇ ਮਨੁੱਖ ਨੇ ਪੱਥਰ ਸਾਲਗ੍ਰਾਮ ਨੂੰ ਲੈ ਕੇ ਉਸਨੂੰ ਠਾਕੁਰ ਜਾਣ ਕੇ ਪੂਜਾ ਕੀਤੀ ਹੈ, ਤੇ ਕਿਸੇ ਨੇ ਸਤਿਕਾਰ ਵਜੋਂ ਉਹਨੂੰ ਸਿਰ ਨਵਾਇਆ, ਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਉਹਨੂੰ ਗਲੇ ਵਿੱਚ ਲਟਕਾ ਲਿਆ, ਭਾਵ ਸ਼ਿਵਲਿੰਗ ਦੀ ਪੂਜਾ ਕੀਤੀ। ਪੈਰੋਂ ਭੂਤ ਸੀਤਲਾ ਧਾਵੈ, ਖਰ ਬਾਹਣ ਉਛਾਰ ਉਡਾਵੈ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚੜੇ ਡੋਰੂ ਟਮਕਾਵੈ। ਹਾਂ ਤੋ ਏਕ ਰਮਈਆ ਲੈ ਹਾਂ, ਆਣ ਦੇ ਬਦਲਾਵਣ ਦੇ ਹਾਂ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚੜੇ ਡੋਰੂ ਟਮਕਾਵੈ। ਮਹਾਮਾਈ ਕੀ ਪੂਜਾ ਕਰੈ, ਨਰ ਤੈ ਨਾਰ ਹੋਏ ਔਤਰੈ। ਤੂੰ ਕਹੀ ਅਤਿ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਗੁਰਮਤਿ ਰਾਮ ਨਾਮ ਕਹੋ ਮੀਤਾ, ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਪੱਥਰ ਪੂਜਾ ਦਾ ਬਾਣੀ ਖੰਡਨ ਕਰਦੀ ਹੈ। ਕਬੀਰ ਪਾਹਣ ਪਰਮੇਸ਼ਰ ਕੀ ਆ, ਪੂਜਾ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹਿ ਬੁੱਢੇ ਕਾਲੀ ਤਾਰ। ਪਰਮੇਸ਼ਰ ਨੇ ਪੱਥਰ ਬਣਾਇਆ, ਦੁਨੀਆਂ ਉਹਨੂੰ ਪੱਥਰ ਕਰਕੇ ਪੂਜਦੀ ਹੈ, ਰੱਬ ਕਰਕੇ। ਸਤਿਗੁਰੂ ਕਹਿੰਦੇ ਇਹ ਭੁਲੇਖਾ ਹੈ, ਪੱਥਰ ਦੇ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਜੋ ਪਾਤਰ ਕਾ ਕਹਿਤੇ ਦੇਵ, ਤਾਂ ਕੀ ਬਿਰਥਾ ਹੋਵੇ ਸੇਵ। ਜੋ ਪਾਤਰ ਕੀ ਪਾਈ ਪਾਏ, ਤਿਸ ਕੀ ਕਾਲ ਅਜਾਈ ਜਾਏ। ਨਾ ਪਾਤਰ ਬੋਲੇ ਨਾ ਕਿਛ ਦੇਵ, ਫੋਕਟ ਕਰਮ ਨਿਫਲ ਹੈ ਸੇਵ। ਸੋ ਕਿਸੇ ਨੇ ਅਗਿਆਨਤਾ ਵੱਸ ਪੱਥਰ ਦੀ ਪੂਜਾ ਕਰ ਲਈ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ। ਕੋਈ ਕਵੇ ਮੇਰੀ ਸ਼ਰਧਾ ਹੈ ਤੇ ਪੱਥਰ ਚੋਂ ਅੱਖੇ ਰੱਬ ਪਾਉਣਾ ਹੈ, ਪਰ ਸਤਿਗੁਰੂ ਕਹਿੰਦੇ ਵੀ ਤਾਂ ਭੁਲੇਖਾ ਇਸ ਤਰ੍ਹਾਂ ਹੈ ਜਿਵੇਂ ਕੋਈ ਪਾਣੀ ਰਿੜਕ ਕੇ ਵਿੱਚੋਂ ਮੱਖਣ ਕੱਢਣਾ ਚਾਹੇ। ਸੋ ਕਿਸੇ ਨੇ ਭੁਲੇਖੇ ਨਾਲ ਪੱਥਰ ਦੀ ਪੂਜਾ ਕੀਤੀ ਤੇ ਕਿਸੇ ਨੇ ਸ਼ਿਵ ਲਿੰਗ ਦੀ ਪੂਜਾ ਕੀਤੀ। ਸਤਿਗੁਰੂ ਕਹਿੰਦੇ ਪਰ ਇਹ ਧਰਮ ਦਾ ਅਸਲ ਮਾਰਗ ਨਹੀਂ ਹੈ। ਕਿਉਂ ਗੁਰੂ ਸਾਹਿਬ ਜੀ ਖੰਡਨ ਕਰ ਰਹੇ ਨੇ? ਕਿਉਂਕਿ ਗੁਰਮਤ ਦੇ ਅੰਦਰ, ਧਰਮ ਦੇ ਅੰਦਰ ਕੀ ਹੈ? ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰੂ ਦੇ ਸ਼ਬਦ ਦਾ ਜਾਪ, ਉਹਦੇ 'ਚ ਧਿਆਨ ਟਿਕਾ ਕੇ ਸੁਰਤ ਨੂੰ ਰਜੋ ਤਮੋ ਸਤੋ ਤੋਂ ਉੱਪਰ ਜਿਹੜਾ ਹੈ ਸਹਿਜ ਅਵਸਥਾ ਵਿੱਚ ਲੈ ਕੇ ਜਾਣਾ। ਤੇ ਸੁਰਤ ਸਾਡੇ ਅੰਦਰ ਇੱਕ ਹੀ ਹੈ, ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੋਣਾ ਕੋਏ ਨਾ ਕੀ। ਤੇ ਸੁਰਤ ਹੀ ਸਾਨੂੰ ਕਿਸੇ ਰਾਹ ਤੇ ਤੋਰਦੀ ਹੈ, ਜੇ ਹੀ ਸੁਰਤ ਤੇ ਹਾ ਤਿੰਨ ਰਾਹ। ਜੇ ਸੁਰਤ ਪੱਥਰ ਪੂਜਾ 'ਚ ਫਸੀ ਹੈ ਤੇ ਬ੍ਰਹਮ ਵਿੱਚ ਲੀਨ ਨਹੀਂ ਹੋਵੇਗੀ, ਇੱਕ ਪਰਮਾਤਮਾ ਨਾਲ ਨਹੀਂ ਜੁੜੇਗੀ, ਕਿਉਂਕਿ ਪੱਥਰ ਪੂਜਾ ਰਸਤੇ ਦੀ ਰੁਕਾਵਟ ਹੈ। ਸ਼ਿਵ ਲਿੰਗ ਦੀ ਪੂਜਾ ਹੈ, ਕਿਸੇ ਦੇਵੀ ਦੇਵਤੇ ਦੀ ਪੂਜਾ ਹੈ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਬੂਡੇ ਤੇ। ਸਾਡੀ ਸੁਰਤ ਬ੍ਰਹਮ ਵਿੱਚ ਲੀਨ ਨਹੀਂ ਹੋਵੇਗੀ, ਪਰਮਾਤਮਾ ਵਿੱਚ ਸੁਰਤ ਨਹੀਂ ਸਮਾਵੇਗੀ, ਜੇ ਇਹ ਚੀਜ਼ਾਂ ਰਸਤੇ ਦੀਆਂ ਰੁਕਾਵਟਾਂ ਬਣੀਆਂ ਰਹਿਣਗੀਆਂ। ਇਸ ਕਰਕੇ ਸਤਿਗੁਰਾਂ ਦਾ ਕੋਈ ਕਿਸੇ ਨਾਲ ਵਿਰੋਧ ਨਹੀਂ। ਗੁਰੂ ਸਾਹਿਬ ਨੇ ਅਸਲ ਮਾਰਗ ਦੱਸਿਆ ਕਿ ਸੂਧੇ ਸੂਧੇ ਰੇਗ ਚੱਲੋ ਤੁਮ, ਸਿੱਧੇ ਰਸਤੇ ਤੇ ਤੁਰਨਾ ਹੈ ਗੁਰਮਤਿ ਦੇ ਮਾਰਗ ਤੇ। ਤੇ ਗੁਰਮਤ ਮਾਰਗ ਤੇ ਚੱਲਦਿਆਂ ਫਿਰ ਆਸੇ ਪਾਸੇ ਕਿਸੇ ਹੋਰ ਦੀ ਪੂਜਾ, ਕਿਸੇ ਹੋਰ ਦਾ ਧਿਆਨ, ਇਹ ਗੁਰਮਤ ਵਿੱਚ ਸਤਿਗੁਰਾਂ ਨੇ ਪ੍ਰਵਾਨ ਨਹੀਂ ਕੀਤਾ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਾਰੇ ਗਿਆਨ ਧਿਆਨ ਵਿੱਚੋਂ ਗੁਰੂ ਦਾ ਗਿਆਨ ਧਿਆਨ ਹੀ ਸ੍ਰੇਸ਼ਟ ਮੰਨਿਆ ਗਿਆ ਹੈ। ਕਾਹੋਂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੋਂ ਪਿਛਾਂ ਕੋ ਸੀਸ ਨਿਭਾਇਓ। ਕਿਸੇ ਮਨੁੱਖ ਨੇ ਹਰੀ ਪਰਮਾਤਮਾ ਨੂੰ, ਅਵਾਚੀ ਦਾ ਅਰਥ ਹੈ ਦੱਖਣ ਦਿਸ਼ਾ ਤੇ ਪਿਛਾਂ ਦਾ ਅਰਥ ਪੱਛਮ, ਕਿਸੇ ਨੇ ਭਾਵ ਕਿਸੇ ਹਿੰਦੂ ਵੀਰ ਨੇ ਪਰਮਾਤਮਾ ਨੂੰ ਦੱਖਣ ਵਿੱਚ, ਕ੍ਰਿਸ਼ਨ ਨੂੰ ਦੱਖਣ ਵਿੱਚ ਵਸਦਾ ਮੰਨ ਕੇ ਉਧਰ ਨੂੰ ਨਮਸਕਾਰ ਕੀਤੀ, ਉਧਰ ਨੂੰ ਮੂੰਹ ਕਰਕੇ ਅਰਦਾਸ ਕੀਤੀ, ਤੇ ਕਿਸੇ ਨੇ ਮੁਸਲਮਾਨ ਨੇ ਪੱਛਮ ਵੱਲ ਨੂੰ ਮੱਕੇ ਵਿੱਚ ਖੁਦਾ ਨੂੰ ਵਸਦਾ ਸਮਝ ਕੇ ਜਾਣ ਕੇ ਉਧਰਲੇ ਪਾਸੇ ਨੂੰ ਸਿਜਦਾ ਕੀਤਾ ਹੈ। ਪਰ ਸਤਿਗੁਰੂ ਕਹਿੰਦੇ ਨੇ ਕਿ ਪਰਮਾਤਮਾ ਹਰ ਥਾਂ ਤੇ ਪਰਿਪੂਰਨ ਹੈ। ਪ੍ਰਭਾਤੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਕਹਿੰਦੇ ਜੇ ਖੁਦਾ ਨੂੰ ਕੇਵਲ ਕਾਬੇ ਵਿੱਚ ਹੀ ਮੰਨ ਲਿਆ ਜਾਵੇ ਤੇ ਬਾਕੀ ਦਾ ਮੁਲਕ ਫਿਰ ਕਿਸ ਦਾ ਕਿਹਾ ਜਾਏ, ਕਿਉਂਕਿ ਪਰਮਾਤਮਾ ਤਾਂ ਹਰ ਥਾਂ ਤੇ ਹੈ, ਸਾਰਾ ਸੰਸਾਰ ਉਹਦਾ ਪੈਦਾ ਕੀਤਾ ਹੋਇਆ ਹੈ। ਹਿੰਦੂ ਮੂਰਤ ਨਾਮ ਨਿਵਾਸੀ ਦੋਹਵੇਂ ਤਤ ਨਾ ਹੇਰਾ। ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ, ਇਸ ਤਰ੍ਹਾਂ ਮੁਸਲਮਾਨ ਦੋਵਾਂ ਵਿੱਚੋਂ ਕਿਸੇ ਇੱਕ ਨੇ ਪਰਮਾਤਮਾ ਨੂੰ ਨਹੀਂ ਵੇਖਿਆ। ਅੱਲਾਹ ਰਾਮ ਜੀਵਾਂ ਤੇਰੇ ਨਾਈ, ਹੇ ਅੱਲਾ ਹੇ ਰਾਮ, ਮੈਂ ਤੈਨੂੰ ਇੱਕ ਜਾਣ ਕੇ ਤੇਰਾ ਨਾਮ ਸਿਮਰ ਕੇ ਜਿਉਂਦਾ ਹਾਂ। ਤੂੰ ਕਰ ਮਿਹਰਾਮਤ ਸਾਈ ਰਹਾਓ, ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਹ ਮੁਕਾਮਾ। ਹਿੰਦੂ ਆਖਦਾ ਹੈ ਕਿ ਹਰੀ ਦਾ ਨਿਵਾਸ ਦੱਖਣ ਵਿੱਚ ਹੈ, ਜਗਨਨਾਥਪੁਰੀ ਵਿੱਚ ਹੈ, ਤੇ ਮੁਸਲਮਾਨ ਆਖਦਾ ਹੈ ਕਿ ਖੁਦਾ ਦਾ ਘਰ ਪੱਛਮ ਕਾਬੇ ਵੱਲ ਹੈ। ਪਰ ਕਬੀਰ ਸਾਹਿਬ ਜੀ ਫਰਮਾਨ ਕਰਦੇ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਪਰ ਹੇ ਸੱਜਣ, ਆਪਣੇ ਦਿਲ ਵਿੱਚ ਰੱਬ ਨੂੰ ਭਾਲ, ਸਿਰਫ ਦਿਲ ਵਿੱਚ ਹੀ ਲੱਭ, ਇਹ ਦਿਲ ਹੀ ਉਸਦਾ ਨਿਵਾਸ ਥਾਂ ਹੈ, ਉਸਦਾ ਮੁਕਾਮ ਹੈ। ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਪਮਦ ਜੋ ਬਾਸ ਬਸ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੈ ਨਾ ਭਰਮ ਕੀ ਖਾਈ। ਨਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ, ਬਾਬਾ ਫਰੀਦ ਜੀ ਦਾ ਫਰਮਾਨ ਹੈ ਕਿ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਉਸੇ ਪ੍ਰਕਾਰ ਕਬੀਰ ਜੀ ਵੀ ਕਹਿੰਦੇ ਉਹਨੂੰ ਦਿਲ ਦੇ ਵਿੱਚ ਖੋਜ, ਇੱਥੇ ਹੀ ਉਹਦਾ ਨਿਵਾਸ ਹੈ, ਭਾਵ ਹਿਰਦੇ ਦੇ ਅੰਦਰ ਉਹ ਨਿਵਾਸ ਕਰ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਹਰ ਥਾਂ ਦੇ ਉੱਤੇ ਪ੍ਰਭੂ ਦਾ ਨਿਵਾਸ ਹੈ। ब्राह्मण ज्ञान करे चौबीसा काजी मह रम जाना। ब्राह्मण 24 एकादशियां दे वर्त रखण दी आग्या करदे ने ते काजी रमजान दे महीने रोजे रखण दी हिदायत करदे हन। 11 मास पास कै राखे एकै माहे निधाना। ये लोग बाकी दे 11 महीने लांभे रख देंदे ने, भाव पासे रख देंदे ने, कोई खजाना इको ही महीने विचों लभदे हन। ਆ ਪਰਮਾਤਮਾ ਨੂੰ ਤਾਂ ਸਦਾ ਹੀ ਸਿਮਰਨਾ ਚਾਹੀਦਾ ਹੈ, ਸਵਾਸ ਸਵਾਸ ਸਿਮਰਨਾ ਚਾਹੀਦਾ ਹੈ। ਤੇ ਸਤਿਗੁਰੂ ਕਹਿੰਦੇ ਕਿ ਪੁਜਾਰੀ ਲੋਕਾਂ ਨੇ ਬਾਕੀ ਦੇ 11 ਮਹੀਨੇ ਪਾਸੇ ਰੱਖ ਦਿੱਤੇ, ਬ੍ਰਾਹਮਣਾਂ ਨੇ ਵੀ 1 ਮਹੀਨੇ 'ਚੋਂ ਕੁਝ ਦਿਨ ਵਰਤ ਦੇ ਮੰਨ ਲਏ, ਤੇ ਕਾਜੀਆਂ ਨੇ ਰਮਜ਼ਾਨ ਦੇ ਦਿਨ ਜਾਣ ਕੇ ਕੁਝ ਸਾਲ ਦੇ ਵਿੱਚੋਂ ਦਿਨ ਮਿਥ ਲਏ ਕਿ ਉਹਨਾਂ ਦਿਨਾਂ ਵਿੱਚ ਭੁੱਖੇ ਰਹਿਣਾ ਹੈ, ਵਰਤ ਰੱਖਣੇ ਹਨ, ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਛੁੱਡ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਕਿਵੇਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ ਭੁੱਖੇ ਰਹਿਣ ਦੇ ਨਾਲ। ਕਹਾਂ ਉਡੀਸੇ ਮਜ ਕੀਆ ਕਿਆ ਮਸੀਤ ਸਿਰ ਨਾਏ। ਜੇ ਦਿਲ ਵਿੱਚ ਫਰੇਬ ਹੈ ਤੇ ਕਹਿੰਦੇ ਜਗਨਨਾਥਪੁਰੀ ਵਿੱਚ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਤੇ ਮਸੀਤ ਵਿੱਚ ਜਾ ਕੇ ਸਿਜਦਾ ਕਰਨ ਦਾ ਕੋਈ ਫਾਇਦਾ ਨਹੀਂ। ਦਿਲ ਮੈਂ ਕਪਟ ਨਿਵਾਜ ਗੁਜਾਰੈ ਕਿਆ ਹੱਜ ਕਾਬੈ ਜਾਏ। ਇੱਥੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ। ਪ੍ਰਭੂ ਨੇ ਸਾਰੇ ਇਸਤਰੀ ਪੁਰਸ਼ ਪੈਦਾ ਕੀਤੇ ਨੇ, ਸਭ ਤੇਰਾ ਹੀ ਰੂਪ ਹਨ, ਇਹਨਾਂ ਵਿੱਚ ਤੂੰ ਆਪ ਹੀ ਵੱਸਦਾ ਹੈ। ਕਬੀਰ ਜੀ ਆਖਦੇ ਹਨ ਕਿ ਹੇ ਪ੍ਰਭੂ, ਹੇ ਅੱਲਾ, ਹੇ ਰਾਮ, ਮੈਂ ਕਬੀਰ ਤੇਰਾ ਅਣਜਾਣ ਬੱਚਾ ਹਾਂ, ਤੇਰੇ ਭੇਜੇ ਹੋਏ ਅਵਤਾਰ ਪੈਗੰਬਰ ਮੈਨੂੰ ਸਭ ਆਪਣੇ ਦੱਸਦੇ ਹਨ। ਕਹਿਤ ਕਬੀਰ ਸੁਣੋ ਨਰ ਨਰ ਵੈ ਪਰੋ ਏਕ ਕੀ ਸ਼ਰਨਾ। ਕਬੀਰ ਜੀ ਕਹਿੰਦੇ ਹੇ ਨਰ ਨਾਰੀਓ, ਸੁਣੋ ਇੱਕ ਪਰਮਾਤਮਾ ਦੀ ਸ਼ਰਨ ਪਾਓ, ਉਹ ਅੱਲਾ ਹੈ, ਉਹੀ ਰਾਮ ਹੈ। ਕੇਵਲ ਨਾਮ ਜਪੋਰੇ ਪ੍ਰਾਣੀ, ਤਬ ਹੀ ਨਿਚੈ ਤਰਨਾ। ਭਾਵ ਇਸ ਸ਼ਬਦ ਤੋਂ ਕਿੰਨਾ ਭਾਵ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਦਾ ਆਸ਼ਾ ਕੀ ਹੈ। ਇਸੇ ਪ੍ਰਕਾਰ ਸੋਠ ਰਾਗ ਵਿੱਚ ਸ਼ਬਦ ਹੈ ਭਗਤ ਕਬੀਰ ਜੀ ਦਾ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਹਿੰਦੂ ਬੁੱਤਾਂ ਦੀ ਪੂਜਾ ਕਰ ਕਰ ਖੁਆਰ ਹੋ ਗਏ ਤੇ ਮੁਸਲਮਾਨ ਰੱਬ ਨੂੰ ਇੱਕ ਮੱਕੇ ਵਿੱਚ ਸਮਝ ਕੇ ਉਧਰ ਸਜਦੇ ਕਰ ਰਹੇ ਹਨ। ਤੁਰਕ ਮੂਏ ਸਿਰ ਨਾਈ, ਨਾਈ ਸ਼ਬਦ ਨੀ ਨਾਈ, ਭਾਵ ਨਿਵਾਉਂਦੇ ਹੋਏ, ਨਿਵਾਉਣਾ। ਨਾਈ ਸ਼ਬਦ ਦੇ ਅਰਥ ਵਡਿਆਈ ਵੀ ਆਉਂਦੇ ਨੇ, ਨਾਈ ਸ਼ਬਦ ਦੇ ਅਰਥ ਇੱਕ ਜਾਤ ਵੀ ਹੈ। ਹੈਨ ਨਾਈ ਬੁਤਕਾਰੀਆ, ਉਹ ਇੱਕ ਜਾਤ ਹੈ। ਨਾਈ ਦੇ ਅਰਥ ਵਡਿਆਈ ਵੀ ਬਣਦੇ ਨੇ, ਨਾਈ ਦੇ ਅਰਥ ਪਰਮਾਤਮਾ ਦਾ ਨਾਮ ਵੀ ਬਣ ਜਾਂਦੇ ਨੇ। ਇੱਥੇ ਨਾਈ ਦਾ ਅਰਥ ਹੈ ਸੀਸ ਨਿਵਾਉਣਾ। ਓਏਲੇ ਜਾ ਰੇ ਓਏਲੇ ਗਾਡੇ, ਤੇਰੀ ਗੱਤ ਦਹੂ ਨਾ ਪਾਈ। ਹਿੰਦੂਆਂ ਨੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਨੇ ਉਹਦੇ ਅਪੋਜਿਟ ਧਰਤੀ ਵਿੱਚ ਦੱਬਣੇ ਸ਼ੁਰੂ ਕਰ ਦਿੱਤੇ। ਉਹ ਸਮਝਦੇ ਨੇ ਕਿ ਮੁਰਦਾ ਸਾੜ ਕੇ ਮੁਕਤ ਹੋ ਗਿਆ। ਉਹ ਸਮਝਦੇ ਨੇ ਇੱਕ ਦਿਨ ਕਿਆਮਤ ਆਵੇਗੀ, ਮੁਰਦੇ ਕਬਰਾਂ ਚੋਂ ਉੱਠਣਗੇ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖੰਡਨ ਕਰ ਦਿੱਤਾ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ। ਮੁਸਲਮਾਨ ਦੀ ਮਿੱਟੀ ਦਾ ਘੁਮਿਆਰ ਜਾ ਕੇ ਅੱਗ ਵਿੱਚ ਪਾਉਂਦਾ ਹੈ, ਸੜਦੀ ਹੈ। ਸਤਿਗੁਰੂ ਕਹਿੰਦੇ ਭਾਵ ਇਹ ਧਰਮ ਦੇ ਨਾਮ ਤੇ ਭਰਮ ਹੈ, ਕਿਆਮਤ ਆਵੇਗੀ, ਮੁਰਦੇ ਉੱਠਣਗੇ, ਐਸਾ ਕੁਝ ਨਹੀਂ। ਸੋ ਇਸ ਲਈ ਕਬੀਰ ਸਾਹਿਬ ਜੀ ਨੇ ਇੱਥੇ ਪਾਖੰਡ ਦਾ ਖੰਡਨ ਕੀਤਾ। ਓਏਲੇ ਜਾ ਰਹੇ ਓਏਲੇ ਗਾਡੇ, ਤੇਰੀ ਗੱਤ ਦਹੂ ਨਾ ਪਾਈ। ਜਿਉਂਦੇ ਜੀ ਪ੍ਰਭੂ ਦਾ ਨਾਮ ਸਿਮਰਿਆ ਨਹੀਂ, ਇਹੀ ਸਮਝ ਲਿਆ ਜੇ ਜ਼ਿੰਦਗੀ ਵਿੱਚ ਚੰਗੇ ਮੰਦੇ ਜੋ ਮਰਜ਼ੀ ਕੰਮ ਕਰੋ, ਮਰਾਂਗੇ ਤੇ ਇਹਨਾਂ ਇਹਨਾਂ ਕਰਮ ਕਾਂਡਾਂ ਦੇ ਰਾਹੀਂ ਮੁਕਤ ਹੋ ਜਾਵਾਂਗੇ, ਐਸਾ ਨਹੀਂ। ਮਨ ਰੇ ਸੰਸਾਰ ਅੰਧ ਗਹੇਰਾ, ਚਉ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ। ਇਹ ਸੰਸਾਰ ਅਗਿਆਨਤਾ ਦੇ ਕਾਰਨ ਸਿਮਰਨ ਤੋਂ ਖੁੰਝ ਕੇ ਟੱਕਰਾਂ ਮਾਰ ਰਿਹਾ ਹੈ ਤੇ ਚੌਹੀ ਪਾਸੇ ਜਮਾਂ ਦੀ ਫਾਹੀ ਖਿਲਰੀ ਪਈ ਹੈ। ਕਬਿੱਤ ਪੜੇ ਪੜ ਕਬਿਤਾ ਮੂਏ, ਕੱਪੜ ਕੇਦਾਰੈ ਜਾਈ। ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗੱਤ ਇਹਨੇ ਨਾ ਪਾਈ। ਦਰਬ ਸੱਚ ਸੱਚ ਰਾਜੇ ਮੂਏ ਗੱਡਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭੈ ਬਿਗੂਤੇ ਦੇਖੋ ਨਿਰਖ ਸਰੀਰਾ। ਸਾਰਿਆਂ ਵੱਖ ਵੱਖ ਮਤ ਮਤਾਂਤਰਾਂ ਦਾ ਜ਼ਿਕਰ ਕੀਤਾ ਕਬੀਰ ਸਾਹਿਬ ਨੇ ਤੇ ਹੁਣ ਅਰਥ ਕਰਨ ਦਾ ਸਮਾਂ ਨਹੀਂ ਵਿਸਥਾਰ ਨਹੀਂ। ਸੋ ਰਾਮ ਨਾਮ ਬਿਨ ਸਭੈ ਬਿਗੂਤੇ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਸਭ ਜੀਵ ਖੁਆਰ ਹੋ ਰਹੇ ਹਨ। ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ। ਤੇ ਕਬੀਰ ਜੀ ਨੇ ਕਿਹਾ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਆਤਮਿਕ ਅਵਸਥਾ ਜਿਹੜੀ ਉਹ ਪ੍ਰਾਪਤ ਨਹੀਂ ਕੀਤੀ। ਸੋ ਇਸ ਲਈ ਇੱਥੇ ਕਲਗੀਧਰ ਪਿਤਾ ਜੀ ਉਹਨਾਂ ਪਖੰਡਾਂ ਦਾ ਖੰਡਨ ਕਰ ਰਹੇ ਨੇ, ਦੋਨਾਂ ਬਾਣੀਆਂ ਦੇ ਵਿੱਚ ਆਪਸ ਵਿੱਚ ਪਰਸਪਰ ਕਿੰਨੀ ਸਾਂਝ ਹੈ, ਕਿੰਨਾ ਸਿਧਾਂਤ ਹੈ। ਸੋ ਕਲਗੀਧਰ ਪਿਤਾ ਜੀ ਕਹਿੰਦੇ ਕਾਹੂੰ ਲਖਿਓ ਹਰਿ ਵਾਚੀ ਦਿਸ਼ਾ ਮੈਂ ਕਾਹੂੰ ਪਿਛਾਂ ਕੋ ਸੀਸ ਨਿਵਾਇਓ। ਔਰ ਇਹ ਗੱਲਾਂ ਉਦੋਂ ਕਹੀਆਂ ਜਦੋਂ ਔਰੰਗਜ਼ੇਬ ਵਰਗੇ ਜ਼ਾਲਮ ਦਾ ਰਾਜ ਸੀ, ਕਿਉਂਕਿ ਅੱਜ ਇੱਕ ਲੋਕਤੰਤਰ ਰਾਜ ਹੈ ਤੇ ਕਿਸੇ ਨੂੰ ਗੱਲ ਕਰਨ ਦਾ ਹੱਕ ਹੈ, ਭਾਵੇਂ ਕਿ ਅੱਜ ਵੀ ਡਿਕਟੇਟਰਸ਼ਿਪ ਚੱਲ ਰਹੀ ਹੈ ਲੋਕਤੰਤਰ ਦੇ ਨਾਂ ਤੇ, ਜ਼ੁਲਮ ਉਵੇਂ ਹੀ ਹੋ ਰਹੇ ਨੇ ਜਿਵੇਂ ਡਿਕਟੇਟਰਸ਼ਿਪ ਦੇ ਵਿੱਚ ਸੀ, ਤਾਨਾਸ਼ਾਹੀ ਰਾਜ ਵਿੱਚ ਸੀ। ਅੱਜ ਵੀ ਸੱਚ ਬੋਲਣ ਵਾਲਿਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ, ਸੱਚ ਦਾ ਪ੍ਰਚਾਰ ਨਹੀਂ ਹੋਣ ਦਿੱਤਾ ਜਾ ਰਿਹਾ, ਗੁਰਬਾਣੀ ਦੇ ਪ੍ਰਚਾਰ ਤੇ ਟੇਢੇ ਢੰਗ ਨਾਲ ਪਾਬੰਦੀ ਲਾਈ ਜਾ ਰਹੀ ਹੈ। ਅੱਜ ਵੀ ਨਾਦਰਸ਼ਾਹੀ ਔਰੰਗਜ਼ੇਬ ਸ਼ਾਹੀ ਅੱਜ ਵੀ ਮੌਜੂਦ ਹੈ, ਔਰ ਉਹ ਲੋਕ ਕਰ ਰਹੇ ਨੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਹਨ। ਅੱਜ ਵੀ ਸੱਚ ਦਾ ਪ੍ਰਚਾਰ ਉਹਨਾਂ ਨੂੰ ਪਰਵਾਹ ਨਹੀਂ, ਕਿਉਂਕਿ ਜਿਸ ਦੇ ਅੰਦਰ ਵਰਤੈ ਕੂੜ ਸੱਚ ਨਾ ਭਾਵ ਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵ ਈ। ਕੂੜਿਆਰ ਬੰਦਿਆਂ ਨੂੰ ਸੱਚ ਕਦੀ ਪ੍ਰਵਾਨ ਨਹੀਂ ਹੁੰਦਾ, ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਨ ਕੇ ਚਿੱਤ ਕਠੋਰ ਹੈ ਤੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਓਏ ਵਲ ਕਰ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ, ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਦੋਂ ਕਹੇ ਜਦੋਂ ਰਾਜੇ ਦਾ ਰਾਜ ਸੀ। ਰਾਜੇ ਦੇ ਰਾਜ ਤੇ ਲੋਕਤੰਤਰ ਵਿੱਚ ਬੜਾ ਅੰਤਰ ਹੈ, ਕੋਈ ਵੀ ਰਾਜੇ ਦੇ ਖਿਲਾਫ ਸਾਹ ਨਹੀਂ ਸੀ ਕੱਢ ਸਕਦਾ। ਜਦੋਂ ਮਰਦ ਅਗੰਬੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ, ਜਦੋਂ ਭਗਤ ਕਬੀਰ ਸਾਹਿਬ ਵਰਗੇ ਮਹਾਂਪੁਰਖਾਂ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਤਾਂ ਕਬੀਰ ਜੀ ਨੂੰ ਵੀ ਭੁਜਾ ਬਾਂਧ ਭਿਲਾ ਕਰ ਡਾਰਿਓ, ਹਾਥੀਆਂ ਅੱਗੇ ਸੁੱਟਿਆ ਗਿਆ, ਗੰਗਾ ਦੀਆਂ ਲਹਿਰਾਂ ਵਿੱਚ ਸੁੱਟਿਆ ਗਿਆ, ਤਸੀਹੇ ਦਿੱਤੇ ਗਏ, ਕਿਉਂਕਿ ਸੱਚ ਤੇ ਝੂਠ ਆਪਸ ਵਿੱਚ ਟਕਰਾਉਂਦੇ ਹਨ। ਕਹਿਣ ਤੋਂ ਭਾਵ ਦਸਮ ਪਾਤਸ਼ਾਹ ਜੀ ਨੇ ਉੱਥੇ ਉਸ ਸਮੇਂ ਇਹਨਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ। ਕੋ ਬਤਾਨ ਕੋ ਪੂਜਤ ਹੈ ਪਛ, ਕੋ ਮਰੈ ਤਾਨ ਕੋ ਪੂਜਨ ਧਾਇਓ। ਪਾਤਸ਼ਾਹ ਜੀ ਕਹਿੰਦੇ ਕਈ ਬੇਸਮਝ ਪਸ਼ੂ ਬਿਰਤੀ ਦੇ ਲੋਕ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰਮਲ ਮਾਇਆ, ਛਪ ਸੁਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ, ਲੋਭ ਸਵਾਨ ਇਸ ਤਰ੍ਹਾਂ ਦਾ ਭੇਖ ਬਣਾਉਣ ਵਾਲੇ ਪਸ਼ੂ ਬਿਰਤੀ ਦੇ ਲੋਕ। ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਗਧੇ ਦੀ ਪ੍ਰੀਤ ਹਮੇਸ਼ਾ ਸਵਾਹ ਨਾਲ ਹੁੰਦੀ ਹੈ, ਉਹਨੂੰ ਚੰਦਨ ਦਾ ਲੇਪ ਚੰਗਾ ਨਹੀਂ ਲੱਗਦਾ। ਇਸ ਕਰਕੇ ਜਿਹੜੇ ਇਸ ਬਿਰਤੀ ਦੇ ਲੋਕ ਨੇ ਉਹਨਾਂ ਦਾ ਜ਼ਿਕਰ ਕੀਤਾ, ਪਸ਼ੂ ਬਿਰਤੀ ਦੇ ਲੋਕ। ਕੋ ਬਤਾਨ ਕੋ ਪੂਜਤ ਹੈ ਪਸ਼, ਕਈ ਪਸ਼ੂ ਬਿਰਤੀ ਦੇ ਲੋਕ ਬੁੱਤਾਂ ਨੂੰ ਰੱਬ ਸਮਝ ਕੇ ਪੂਜ ਰਹੇ ਹਨ। ਕੋ ਮਰੈ ਤਾਨ ਕੋ ਪੂਜਨ ਧਾਇਓ, ਤੇ ਕਈ ਮੁਰਦਿਆਂ ਦੀ ਪੂਜਾ ਕਰ ਰਹੇ ਨੇ, ਮਰ ਚੁੱਕੇ ਮੁਰਦਿਆਂ ਦੇ ਨਾਮ ਦੇ ਉੱਤੇ ਭੋਜਨ ਛਕਾਉਣਾ, ਬ੍ਰਹਮ ਭੋਜ ਕਰਨੇ, ਮੁਰਦਿਆਂ ਦੇ ਨਾਮ ਤੇ ਸ਼ਰਾਧ ਕਰਨੇ, ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਹੀ। ਮੁਰਦਿਆਂ ਦੇ ਸ਼ਰਾਧ ਕਰਨੇ ਤੇ ਜਿਉਂਦੇ ਪਿੱਤਰਾਂ ਨੂੰ ਮੰਨਣਾ ਨਹੀਂ, ਐਸੇ ਕਰਮਕਾਂਡੀ ਲੋਕਾਂ ਦਾ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕਿ ਐਸੇ ਪਸ਼ੂ ਬਿਰਤੀ ਦੇ ਲੋਕ ਕਈ ਕਬਰਾਂ ਪੂਜਣ ਲਈ ਭੱਜੇ ਫਿਰਦੇ ਹਨ। ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਰਤਾਨ ਕੋ ਪੂਜਨ ਧਾਇਓ। ਭਾਵ ਦੌੜਦੇ ਫਿਰਦੇ ਨੇ, ਆਪਣੇ ਅੰਦਰੋਂ ਪਰਮੇਸ਼ਰ ਦੇ ਸਿਮਰਨ ਦੁਆਰਾ ਅੰਤਰੀਵ ਰੂਪ ਵਿੱਚ ਜੁੜਦੇ ਨਹੀਂ ਹਨ। ਕੂੜ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੂੜ ਕਿਰਿਆ ਭਾਵ ਝੂਠੇ ਕਰਮ, ਉਰਜਿਓ ਫਸਿਆ ਹੋਇਆ ਹੈ। ਸਾਰਾ ਸੰਸਾਰ ਕੂੜੀਆਂ ਕਿਰਿਆਵਾਂ, ਫੋਕਟ ਕਰਮਾਂ ਵਿੱਚ ਫਸਿਆ ਪਿਆ ਹੈ ਅਤੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਮਿਲਾਪ ਤੋਂ ਬਿਨਾਂ ਕਿਸੇ ਨੇ ਇਸ ਗੱਲ ਦਾ ਭੇਦ ਨਹੀਂ ਪਾਇਆ ਹੈ। ਅੰਤਲੇ 10 ਨੰਬਰ ਸਵਈਏ ਦੇ ਅੰਦਰ ਸਤਿਗੁਰਾਂ ਨੇ ਮੂਰਤੀ ਪੂਜਾ ਦੇ ਵਿਰੋਧ ਵਿੱਚ ਕਥਨ ਕੀਤਾ ਹੈ। ਪੱਥਰ ਨੂੰ ਸਿਰ ਤੇ ਚੁੱਕੀ ਫਿਰਨਾ, ਗਲੇ ਵਿੱਚ ਲਟਕਾਈ ਫਿਰਨਾ, ਅੱਜ ਵੀ ਬੜੇ ਲੋਕ ਦੇਹਧਾਰੀਆਂ ਦੇ ਲੌਕਟ ਜੇ ਬਣਾ ਕੇ ਗਲੇ ਵਿੱਚ ਪਾ ਲੈਂਦੇ ਨੇ, ਸ਼ਾਇਦ ਇਸੇ ਨੂੰ ਧਰਮ ਸਮਝ ਲਿਆ ਜਾਂਦਾ ਹੈ। ਪਰ ਇਹ ਵੀ ਇੱਕ ਬਹੁਤ ਵੱਡਾ ਭਰਮ ਹੈ। ਕੋਈ ਪੱਥਰ ਦੇ ਬੁੱਤ, ਮੜੀਆਂ ਦੀ ਪੂਜਾ ਕਰਦਾ, ਇਸ ਤਰ੍ਹਾਂ ਸਾਰਾ ਸੰਸਾਰ ਫੋਕਟ ਕਰਮਾਂ ਵਿੱਚ ਉਲਝਿਆ ਹੋਇਆ ਹੈ, ਪ੍ਰਭੂ ਦੇ ਦਰਸ਼ਨ ਕਰਨ ਦਾ ਭਾਗੀ ਨਹੀਂ ਬਣ ਸਕਦਾ। ਸੋ ਰਹੋ ਵਿਚਾਰ ਸਤਸੰਗਤ, ਅੰਮ੍ਰਿਤ ਸੰਚਾਰ ਦੀ ਬਾਣੀ, ਨਿਤਨੇਮ ਦੀ 3 ਨੰਬਰ ਬਾਣੀ ਦੇ 10 ਸਵਈਏ ਆਪ ਸੰਗਤਾਂ ਨੇ ਸ਼੍ਰਵਣ ਕੀਤੇ ਹਨ, ਜੋ 10 ਸਵਈਏ ਸੰਪੂਰਨ ਹੋਏ ਹਨ ਤੇ ਅਕਾਲ ਉਸਤਤ ਦੇ 30 ਬੰਦ ਸੰਪੂਰਨ ਹੋ ਚੁੱਕੇ ਹਨ। ਇਸ ਤੋਂ ਅੱਗੇ ਅਕਾਲ ਉਸਤਤ ਬਾਣੀ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਰਹਿਮਤ ਦੇ ਨਾਲ, ਆਪ ਗੁਰਸਿੱਖ ਸੰਗਤਾਂ ਦੀਆਂ ਅਸੀਸਾਂ ਦੇ ਨਾਲ ਜਾਰੀ ਰਹੇਗੀ। 9 ਨੰਬਰ ਭਾਗ ਤੱਕ ਇਹ 10 ਸਵਈਏ ਆਪ ਜੀ ਨੇ ਸੰਪੂਰਨ ਸ਼੍ਰਵਣ ਕੀਤੇ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।